ਪਿੱਛੇ ਜੋ ਬੋਲ ਬੋਲੇ ਨੇ ਨੰਦ ਲਾਲ ਨੇ ਸਤਿਗੁਰੂ ਨੂੰ ਸੁਣਾਉਂਦੇ ਆਇਆ, ਅਜ ਪੇਸ਼ ਚਸ਼ਮ ਆਂਬ ਉਤੇ ਨਾ ਮਹਿਰ ਬਾਂਗ ਯਸਤ ਜਾਨਾਂ ਗੁਜਸਤ ਤਾਜ਼ੇ ਰਹਿ ਦੀਦੈ ਜਾਂ ਗੁਜਸਤ। ਐ ਮੇਰੇ ਪਾਤਸ਼ਾਹ, ਅੱਜ ਤੱਕ ਮੈਂ ਮਰਦੇ ਹੋਏ ਮਨੁੱਖ ਦੇਖੇ ਸਨ, ਮੂੰਹ ਦੇ ਚੋਂ ਪ੍ਰਾਣ ਨਿਕਲਦੇ ਨੇ, ਮੂੰਹ ਦੇ ਚੋਂ ਸਵਾਸ ਨਿਕਲਦੇ ਨੇ, ਮੂੰਹ ਦੇ ਚੋਂ ਜਾਨ ਨਿਕਲਦੀ ਹੈ, ਪਰ ਮੇਰੀ ਤੇ ਅੱਖਾਂ ਚੋਂ ਹੀ ਜਾਨ ਨਿਕਲਦੀ। ਤੁਸੀਂ ਮੇਰੀ ਨਜ਼ਰਾਂ ਤੋਂ ਓਝਲ ਕੀ ਹੋ ਰਹੇ ਹੋ? ਮੇਰੇ ਪ੍ਰਾਣ ਜਾ ਰਹੇ, ਮੇਰੀ ਜਾਨ ਜਾ ਰਹੀ। ਅਜ ਪੇਸ਼ੇ ਚਸ਼ਮ ਆਂਬ ਉਤੇ ਨਾ ਮਹਿਰ ਬਾਂ ਗੁਜਸਤ ਜਾਨਾਂ ਗੁਜਸਤ ਤਾਜ਼ੇ ਰਹਿ ਦੀਦੈ ਜਾਂ ਗੁਜਸਤ। ਸਤਿਗੁਰ ਕਹਿੰਦੇ ਨੇ ਪ੍ਰੇਮ ਦੀ ਕਣੀ ਤੂੰ ਚੱਕ ਲਈ ਹੈ। ਸਤਿਗੁਰ ਕਹਿ ਇਤਨਾ ਕਿਹਾ ਹੈ, ਨੰਦ ਲਾਲ ਤਿੰਨ ਦਿਨ ਸਮਾਧੀ 'ਚ ਰਿਹਾ, ਰੱਬੀ ਰਸ ਦੇ 'ਚ ਭਿਜਿਆ ਰਿਹਾ, ਡੁੱਬਿਆ ਰਿਹਾ। ਪ੍ਰੇਮ ਤੇਰਾ ਹੋਣਾ ਹੀ ਕਾਫੀ ਹੈ, ਤੂੰ ਉਂਝ ਹੀ ਚੰਗਾ ਲੱਗਦਾ, ਲੈਣਾ ਨਹੀਂ ਤੇਰੇ ਕੋਲ, ਤੈਥੋਂ ਸਦਕੇ ਜਾਣਾ, ਕੁਰਬਾਨ ਜਾਣਾ। ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ, ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਨੂੰ ਜਨਮ ਦਿੰਦਾ। ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਹੁਣ ਮੈਂ ਅਰਜ਼ ਕਰਾਂ, ਪ੍ਰੇਮ ਦੇ 'ਚ ਵਾਸ਼ਨਾ ਨਹੀਂ ਆਉਂਦੀ, ਵਾਸ਼ਨਾ ਮੰਗਦੀ ਹੈ, ਮੰਗ ਕਰਦੀ ਹੈ। ਪ੍ਰੇਮ ਦੇ 'ਚ ਨਿਛਾਵਰ ਹੋਣਾ ਹੁੰਦਾ, ਕੁਰਬਾਨ ਹੋਣਾ ਹੁੰਦਾ। ਇਸ ਵਾਸਤੇ ਮੈਂ ਹੈਰਾਨ ਹੋਇਆ ਸੀ ਭਾਈ ਗੁਰਦਾਸ ਨੂੰ ਪੜ੍ਹ ਕੇ, ਉਹਨਾਂ ਨੇ ਆਪਣੀ ਵਾਰਾਂ ਵਿੱਚ ਕਵਿਤ ਸਵਈਆਂ 'ਚ ਲੈਲਾ ਮਜਨੂੰ, ਹੀਰ ਰਾਂਝਾ, ਸੋਨੀ ਮਹਿਵਾਲ, ਸੱਸੀ ਪੁੰਨੂ, ਇਹਨਾਂ ਦਾ ਜ਼ਿਕਰ ਕੀਤਾ। ਸ਼ਾਇਦ ਕਦੀ ਤੁਸੀਂ ਗੁਰੂ ਕੇ ਕੀਰਤਨੀਆਂ ਕੋਲੋਂ ਕੀਰਤਨ ਵੀ ਸੁਣਿਆ ਹੋਵੇ ਇਹਨਾਂ ਵਾਰਾਂ। ਲੈਲਾ ਮਜਨੂੰ ਆਸ਼ਕੀ ਚੌ ਚੱਕੀ ਜਾਤੀ, ਮਹੀਂ ਵਾਹਲ ਨੂੰ ਸੋਹਣੀ ਨੈ ਤਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਪੁਜਾਤੀ। ਇੱਕ ਆਮ ਕਵੀ ਸ਼ਾਇਰ, ਸੱਸੀ ਪੁੰਨੂ, ਹੀਰ ਰਾਂਝਾ, ਲੈਲਾ ਮਜਨੂੰ ਦੇ ਕਿੱਸੇ ਲਿਖੇ ਤਾਂ ਚਲੋ ਠੀਕ ਹੈ, ਪਰ ਇੱਕ ਮਹਾਨ ਬ੍ਰਹਮ ਗਿਆਨੀ, ਮਹਾਨ ਦਾਰਸ਼ਨਿਕ, ਜਿਹਦੀ ਬਾਣੀ ਨੂੰ ਕੁੰਜੀ ਕਹਿ ਦਿੱਤਾ ਗਿਆ, ਸ਼ਬਦਾਂ ਨੂੰ ਖੋਲਦੀ ਹੈ, ਅਰਥ ਬਿਆਨ ਕਰਦੀ ਹੈ, ਉਹ ਇਹਨਾਂ ਦੀ ਮਹਿਮਾ ਪਿਆ ਗਾਇਨ ਕਰਦਾ ਹੈ, ਇੱਕ ਜਗ੍ਹਾ ਨਹੀਂ ਕਈ ਜਗ੍ਹਾ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਇਹ ਦੂਜੀ ਪੌੜੀ 'ਚ। ਇਸ ਨੂੰ ਇੱਕ ਸੂਫੀ ਸੰਤ ਨੇ ਵੀ ਲਿਖਿਆ, ਪੈ ਸਗੇ ਬਹੁ ਸੀਦੈ ਮਜਨੂੰ ਹਲਕੇ ਗੋਇਦ ਏਚੇ ਸੋ। ਇੱਕ ਬੋਸੀ ਦਾ ਬਿਮਾਰ ਲਾਗਰ ਕਮਜ਼ੋਰ ਕੁੱਤਾ ਮਜਨੂੰ ਨੇ ਚੁੱਕਿਆ, ਉਸਨੂੰ ਉਹਦੇ ਪੈਰਾਂ 'ਤੇ ਮੱਥਾ ਟੇਕਦਾ, ਉਹਨੂੰ ਗਲ ਨਾਲ ਲਾਉਂਦਾ, ਉਹਨੂੰ ਚੁੰਮਦਾ। ਲੋਕ ਹੱਸਦੇ ਨੇ, ਭਾਈ ਗੁਰਦਾਸ ਵੀ ਜ਼ਿਕਰ ਕਰਦੇ ਨੇ, ਉਹ ਸੂਫੀ ਵੀ ਲਿਖਦਾ, ਪੈ ਸਗੇ ਬਹੁ ਸੀਦੈ ਮਜਨੂੰ ਖਲਕੇ ਗੋਇਦ ਇੰਚੇ ਸੋ। ਇਹ ਕੀ ਕਰ ਰਿਹਾ ਬਿਮਾਰ ਕੁੱਤਾ, ਲਾਗਰ ਕੁੱਤਾ, ਹੱਡੀਆਂ ਦਾ ਢਾਂਚਾ, ਤੂੰ ਇਹਦੇ ਪੈਰੀ ਪਹਿਨਾ, ਤੂੰ ਇਹਨੂੰ ਮੱਥਾ ਟੇਕਦਾ, ਤੂੰ ਇਹਨੂੰ ਪਿਆਰ ਕਰਦਾ। ਕੁਛ ਤੇ ਅਕਲ ਤੋਂ ਕੰਮ ਲੈ, ਲੋਕ ਸਮਝਾਉਂਦੇ ਨੇ ਇਹ ਤੂੰ ਕੀ ਕਰਨਾ। ਪੈ ਸਗੇ ਬਹੁ ਸੀਦਾ ਮਜਨੂੰ ਹਲਕੇ ਗੋਇਦ ਇੰਚੇ ਸੋ। ਫਿਰ ਮਜਨੂੰ ਜੋ ਬੋਲਿਆ, ਇਹ ਸਗੇ ਦਰ ਕੂਏ ਲੈਲਾ ਗਾਹੇ ਗਾਹੇ ਰਫਤਾ ਬੋ, ਇਹਦੇ ਪੈਰਾਂ 'ਤੇ ਮੈਂ ਸਿਰੇ ਇਸ ਵਾਸਤੇ ਰੱਖਦਾ, ਇਹਦੇ ਪੈਰ ਲੈਲਾ ਦੇ ਘਰ ਤੱਕ ਪਹੁੰਚ ਜਾਂਦੇ ਨੇ, ਮੇਰੇ ਨਹੀਂ ਪਹੁੰਚਦੇ, ਇਹ ਪਹੁੰਚ ਜਾਂਦਾ, ਇਸ ਵਾਸਤੇ ਇਹਦੇ ਪੈਰ ਮੈਨੂੰ ਪਿਆਰੇ ਲੱਗਦੇ। ਜਿਹਦੇ ਚਰਨ ਪਰਮਾਤਮਾ ਤੱਕ ਪਹੁੰਚੇ ਹੋਣ, ਯਕੀਨ ਜਾਣੋ ਫਿਰ ਸ਼ਰਧਾਲੂ ਲੋਕ ਉਹਦੇ ਚਰਨਾਂ ਦੀ ਕਾਕ ਨੂੰ ਮਸਤਕ 'ਤੇ ਲਾਉਂਦੇ, ਇਹ ਤੇ ਕਦਮ ਰਵ ਤੱਕ ਪਹੁੰਚੇ। ਇੱਥੇ ਪ੍ਰਭੂ ਤੱਕ ਪਹੁੰਚੇ ਹੋਏ ਨੇ। ਸਿੱਖ ਜਿਹੜਾ ਗੁਰੂ ਨਾਲ ਜੁੜ ਗਿਆ ਫਿਰ ਪਿਆਰਾ ਲੱਗਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਮਹਿਮਾ ਗਾਇਨ ਕਰਦੇ ਨੇ, ਗੁਰਸਿੱਖਾਂ ਕੀ ਹਰ ਦੂੜ ਦੇ ਅੰਮ ਪਾਪੀ ਵੀ ਗਤ ਬਾਣ। ਤੂੰ ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ, ਇਹਨੂੰ ਪ੍ਰੇਮ ਕਹਿੰਦੇ ਨੇ। ਇੱਕ ਮਹਾਨ ਸ਼ਾਇਰ ਜਿਸਨੇ ਲੈਲਾ ਮਜਨੂੰ ਦਾ ਕਿੱਸਾ ਪਰਸ਼ੀਅਨ ਵਿੱਚ ਲਿਖਿਆ ਸੀ, ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ। ਧਿਆਨ ਨਾਲ ਸੁਣਨਾ, ਔਰ ਭਾਈ ਸਾਹਿਬ ਨੂੰ ਬੇਨਤੀ ਕਰਦਾ ਇੱਕ ਇੱਕ ਨਜ਼ਮ, ਇੱਕ ਨਜ਼ਮ ਲੈਲਾ ਦੇ ਸੰਬੰਧ ਵਿੱਚ, ਇੱਕ ਨਜ਼ਮ ਮੈਂ ਮਜਨੂੰ ਦੇ ਸੰਬੰਧ ਵਿੱਚ ਸੁਣਾ। ਆਮ ਲੋਕਾਂ ਨੇ ਜੋ ਮਜਨੂੰ ਨੂੰ ਸਮਝਿਆ ਅਤੇ ਸਮਝਾਇਆ ਗਲਤ ਸਮਝਾਇਆ, ਆਮ ਲੋਕਾਂ ਨੇ ਜੋ ਲੈਲਾ ਨੂੰ ਜਾਣਿਆ ਅਤੇ ਜਣਾਇਆ ਗਲਤ ਜਾਣਿਆ। ਇਹ ਵਾਸ਼ਨਾ ਰਹਿਤ ਮਨੁੱਖ ਨੇ, ਇਹ ਵੀ ਮਹਿਰਜ ਕਰ, ਇਹ ਤੇ ਪ੍ਰੇਮੀ ਨੇ, ਪ੍ਰੇਮ ਹੈ ਇਹ ਤੇ। ਕਦੀ ਕਦਾਈ ਕੋਈ ਕਰੋੜਾਂ ਚ ਘਰ ਦੇ ਅੰਦਰ ਪੈਦਾ ਹੁੰਦਾ, ਇਹ ਪ੍ਰੇਮ ਹੋ ਸਕਦਾ ਪੁੱਤਰ ਨਾਲ ਹੋ ਜਾਏ, ਭਰਾ ਨਾਲ ਹੋ ਜਾਏ। ਲਕਸ਼ਮਣ ਦਾ ਆਪਣੇ ਭਰਾ ਨਾਲ ਸੀ, ਰਾਮ ਨਾਲ, ਪਤਨੀ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਮਾਂ ਬਾਪ ਨਾਲ ਹੋ ਸਕਦਾ। ਸਰਵਣ ਕੁਮਾਰ ਦਾ ਮਾਂ ਬਾਪ ਨਾਲ ਸੀ, ਮਾਂ ਬਾਪ ਤੋਂ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕੀਤੀ ਉਸਨੇ। ਜਿਸ ਨਾਲ ਪ੍ਰੇਮ ਹੋਵੇ ਉਸ ਤੋਂ ਮਨੁੱਖ ਸਦਕੇ ਆਉਂਦਾ, ਕੁਰਬਾਨ ਹੁੰਦਾ। ਉਹ ਸ਼ਾਇਰ ਆਇਆ ਹੈ ਭਾਈ ਸਾਹਿਬ ਦੇ ਕੋਲ ਸੁਣਾਉਣ ਵਾਸਤੇ ਲੈਲਾ ਮਜਨੂੰ ਦੇ ਸੰਬੰਧ ਵਿੱਚ ਇੱਕ ਇੱਕ ਨਜ਼ਮ। ਨੰਦ ਲਾਲ ਨੂੰ ਕਿਉਂ ਸੁਣਾਉਣਾ ਚਾਹੁੰਦਾ? ਕਿਉਂਕਿ ਨੰਦ ਲਾਲ ਆਪ ਬੁਲੰਦ ਪਾਇਆ ਸ਼ਾਇਰ ਨੇ, ਕਵੀ ਨੇ। ਇੱਕ ਸੰਗੀਤਕਾਰ ਨੂੰ ਸੱਚੀ ਰੂਹਾਨੀ ਖੁਸ਼ੀ ਉਸ ਦਿਨ ਮਿਲਦੀ ਹੈ ਜਿਸ ਦਿਨ ਉਹਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦਾਤ ਦੇਣ ਲੱਗ ਪਵੇ ਅਤੇ ਸਿਰ ਹਿਲਾ ਕੇ ਸੁਣਨ ਲੱਗ ਪਵੇ, ਮਸਤ ਹੋ ਜਾਏ। ਸੰਗੀਤਕਾਰ ਨੂੰ ਰੂਹਾਨੀ ਖੁਸ਼ੀ ਮਿਲਦੀ ਹੈ। ਆਮ ਬੰਦਿਆਂ ਨੂੰ ਰਸ ਆ ਰਿਹਾ, ਸਿਰੇ ਹਿਲਾ ਰਹੇ ਨੇ, ਠੀਕ ਹੈ, ਸਵਾਦ ਤੇ ਹੈ ਸੰਗੀਤ ਦਾ ਰਸ। ਪਰ ਜਦ ਕੋਈ ਚੋਟੀ ਦਾ ਸੰਗੀਤਕਾਰ ਕਿਸੇ ਦੀ ਸੰਗੀਤ ਦੀ ਧੁਨ ਨੂੰ ਦਾਤ ਦਿੰਦਾ, ਗਾਇਕ ਨੂੰ ਸੱਚੀ ਰੂਹਾਨੀ ਖੁਸ਼ੀ ਮਿਲ ਜਾਂਦੀ। ਕੋਈ ਮਹਾਨ ਕਵੀ ਕਿਸੇ ਕਵੀ ਦੀ ਰਚਨਾ ਨੂੰ ਜਦ ਦਾਤ ਦਿੰਦਾ ਤਾਂ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ। ਆਮ ਬੰਦੇ ਸਿਰ ਹਿਲਾ ਕੇ ਸੁਣ ਰਹੇ ਨੇ, ਠੀਕ, ਰਸ ਤੇ ਆਏਗਾ ਕਵਿਤਾ 'ਚ। ਪਰ ਜਦ ਕੋਈ ਕਵੀ ਵੀ ਰਸ ਲੈਣ ਲੱਗ ਪਵੇ ਕਵਿਤਾ ਨੂੰ ਸੁਣ ਕੇ ਅਤੇ ਦਾਦ ਵੀ ਦੇਵੇ, ਫਿਰ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ, ਕਿਉਂਕਿ ਇੱਕ ਜਾਣਕਾਰ ਮਨੁੱਖ ਨੇ ਦਾਦ ਦਿੱਤੀ ਹੈ। ਜੋ ਸੰਗੀਤ ਨੂੰ ਸਮਝਦਾ ਹੈ ਉਹ ਦਾਦ ਦੇ ਰਿਹਾ, ਜੋ ਇਲਮੇ ਸ਼ਾਇਰੀ ਦਾ ਮਾਹਿਰੀਨ ਹੈ ਉਹ ਦਾਦ ਦੇ ਰਿਹਾ। ਇਹ ਸ਼ਾਇਰ ਇਸ ਵਾਸਤੇ ਨੰਦ ਲਾਲ ਕੋਲ ਆਇਆ ਹੈ ਕਿਉਂਕਿ ਨੰਦ ਲਾਲ ਸ਼ਾਇਰ ਨੇ, ਕਵੀ ਨੇ। ਭਾਈ ਸਾਹਿਬ ਨੂੰ ਕਹਿੰਦੇ ਨੇ ਇੱਕ ਇੱਕ ਨਜ਼ਮ ਤੁਹਾਨੂੰ ਸਰਵਣ ਕਰਾਉਣੀ, ਪਹਿਲੇ ਮਜਨੂੰ ਦੇ ਸੰਬੰਧ ਵਿੱਚ, ਫਿਰ ਇੱਕ ਨਜ਼ਮ ਲੈਲਾ ਦੇ ਸੰਬੰਧ। ਪੂਰੀ ਵੱਡੀ ਕਿਤਾਬ ਲਿਖੀ ਸੀ, ਪਰ ਸਿਆਣੇ ਮਨੁੱਖ ਜਿਵੇਂ ਇੱਕ ਚਾਵਲ ਦੇ ਦਾਣੇ ਨੂੰ ਦੇਖ ਕੇ ਸਾਰੀ ਦੇਗਚੀ ਦਾ ਅੰਦਾਜ਼ਾ ਲਾ ਲੈਂਦੇ ਨੇ, ਉਹ ਵੀ ਸੁਣਾਉਣ ਵਾਲਾ ਵੀ ਸਿਆਣਾ ਸੀ। ਇੱਕ ਇੱਕ ਨਜ਼ਮ ਸੁਣਾਉਣ ਦਾ ਉਸਨੇ ਕਿਹਾ, ਭਾਈ ਸਾਹਿਬ ਸੁਣਨ ਨੂੰ ਰਾਜ਼ੀ। ਪਹਿਲੀ ਨਜ਼ਮ ਵਿੱਚ ਉਹਨੇ ਦੱਸਿਆ ਮਜਨੂੰ ਕਿੱਥੋਂ ਆਇਆ ਅਤੇ ਕਿਸ ਤਰ੍ਹਾਂ ਪ੍ਰੇਮ ਵਿੱਚ ਪੈ ਗਿਆ। ਇਸ ਨਜ਼ਮ ਨੂੰ ਉਸਨੇ ਤਰੰਨੁਮ ਦੇ ਸੁਣਾਇਆ, ਗਾ ਕੇ ਲੈਬੱਧ ਹੋ ਕੇ। ਭਾਈ ਸਾਹਿਬ ਜੁੜ ਗਏ। ਫਿਰ ਉਹ ਸ਼ਾਇਰ ਕਹਿੰਦਾ, ਹੁਣ ਮੈਂ ਤੁਹਾਨੂੰ ਲੈਲਾ ਦੇ ਸੰਬੰਧ ਵਿੱਚ ਇੱਕ ਨਜ਼ਮ ਸੁਣਾਉਣ ਲੱਗਾ। ਹੁਣ ਭਾਈ ਸਾਹਿਬ ਹੱਥ ਨਾਲ ਰੋਕਦੇ ਨੇ, ਗਲਾ ਭਰਿਆ ਹੋਇਆ, ਜ਼ਬਾਨ ਨਾਲ ਉਸਨੂੰ ਨਹੀਂ ਰੋਕ ਸਕਦੇ। ਹੱਥ ਨਾਲ ਰੋਕਦੇ ਨੇ। ਬਾਅਦ ਵਿੱਚ ਜੋ ਕੁਛ ਭਾਈ ਸਾਹਿਬ ਨੇ ਲਿਖਿਆ ਹੈ ਉਹ ਤੁਸੀਂ ਸੁਣ ਲਓ। ਭਾਈ ਸਾਹਿਬ ਕਹਿੰਦੇ ਨੇ, ਮਗੋ ਅਜ਼ਹਾਲੇ ਲੈ ਲਈ ਬਾਅਦ ਲੈ ਸ਼ੌਰੀ ਦਾ ਐ ਗੋਇਆ, ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦਾ ਕਿੱਸਾ ਨਾ ਸੁਣਾ, ਲੈਲਾ ਦੀ ਨਜ਼ਮ ਨਾ ਸੁਣਾ। ਮਗੋ ਅਜ਼ਹਾਲੇ ਲੈ ਲਈ ਬਾਅਦ ਲੈ ਸ਼ੌਰੀ ਦਾ ਐ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੇ ਸਾਧ। ਮੈਂ ਤੇ ਮਜਨੂੰ ਦਾ ਕਿੱਸਾ ਸੁਣ ਕੇ ਆਪਣੇ ਹੋਸ਼ ਗਵਾ ਬੈਠਾ, ਪਰ ਜੇ ਹੁਣ ਤੂੰ ਲੈਲਾ ਦਾ ਕਿੱਸਾ ਸੁਣਾਇਆ ਮੈਂ ਆਪਣੇ ਪ੍ਰਾਣ ਗਵਾ ਬੈਠਾ। ਨਾ ਸੁਣਾ, ਮੈਂ ਨਹੀਂ ਸੁਣ ਸਕਦਾ, ਮੇਰੇ ਕੋਲ ਤਾਬ ਨਹੀਂ ਹੈ, ਮੇਰੇ ਕੋਲ ਸਮਰੱਥਾ ਨਹੀਂ ਹੈ, ਮੈਂ ਨਹੀਂ ਸੁਣ ਸਕਦਾ, ਮੈਂ ਤੇ ਆਪਣੇ ਹੋਸ਼ ਗਵਾ ਬੈਠਾ। ਐਸਾ ਤਿਆਰ ਕਿੱਸਾ ਤੇ ਉਸਨੇ ਨਜ਼ਮ ਤੇ ਮਜਨੂੰ ਦੇ ਸੰਬੰਧ ਸੁਣਾਈ, ਸੁਰਤ ਜੁੜ ਗਈ ਪਰਮਾਤਮਾ ਨਾਲ। ਭਾਈ ਸਾਹਿਬ ਭਾਈ ਨੰਦ ਲਾਲ ਪ੍ਰੇਮ ਦੀ ਗੱਲ ਚਾਹੇ ਕਿਸੇ ਦੇ ਸੰਬੰਧ ਚ ਵੀ ਕੋਈ ਸੁਣਾਵੇ, ਪਰ ਸੁਣਨ ਵਾਲੇ ਦਾ ਉਸਦੇ ਨਾਲ ਜੁੜਨਾ ਹੋ ਜਾਂਦਾ ਜਿਸ ਨਾਲ ਉਸਦਾ ਪ੍ਰੇਮ ਹੋਵੇ। ਭਾਵੇਂ ਉਸਨੇ ਤੇ ਮਜਨੂੰ ਦੀ ਗੱਲ ਸੁਣਾਈ, ਭਾਈ ਸਾਹਿਬ ਜੁੜ ਗਏ ਪ੍ਰਭੂ ਨਾਲ। ਔਰ ਕਹਿੰਦੇ ਨੇ, ਮਗੋ ਅਜ਼ਹਾਲੇ ਲੈ ਲਈ ਨਾ ਸੁਣਾ। ਕਿਤਨਾ ਕੋਮਲ ਹਿਰਦਾ ਹੋਵੇਗਾ, ਕਿਤਨਾ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੋਵੇਗਾ। ਗੱਲ ਮਜਨੂੰ ਦੀ ਸੁਣੀ ਹੈ, ਜੁਣ ਗਏ ਪਰਮਾਤਮਾ ਨਾਲ। ਪਰਮਾਤਮਾ ਦੀ ਬਾਣੀ ਸੁਣ ਕੇ ਵੀ ਮਨੁੱਖ ਪਰਮਾਤਮਾ ਨਾਲ ਨਾ ਜੁੜੇ ਤਾਂ ਹਿਰਦੇ ਕੋਰੇ ਨਹੀਂ ਤੇ ਹੋਰ ਕੀ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਗੁਰੂ ਦੀ ਗੱਲ ਸੁਣ ਕੇ ਵੀ ਬੰਦਾ ਗੁਰੂ ਨਾਲ ਨਾ ਜੁੜੇ, ਗੁਰੂ ਦੀ ਬਾਣੀ ਸੁਣ ਕੇ ਵੀ ਮਨੁੱਖ ਪ੍ਰਭੂ ਨਾਲ ਨਾ ਜੁੜੇ, ਅਜੇ ਹਿਰਦੇ ਕੋਰੇ ਨੇ, ਤੇ ਮੈਨੂੰ ਕਹਿਣ ਦੇਣਾ ਆਪਣੇ ਲੋਭ ਕੋ ਕੀਨੋ ਵੇਈ, ਇਹ ਗੁਰੂ ਕੁਝ ਸਾਡੀਆਂ ਕਾਮਨਾਵਾਂ ਨੇ ਤੂੰ ਪੂਰੀਆਂ ਕਰ ਸਕਦਾ, ਇਸ ਕਰਕੇ ਤੇਰੇ ਕੋਲ ਆਉਂਦੇ ਹਾਂ। ਹੋਰ ਤੇਰੇ ਨਾਲ ਕੀ ਮਤਲਬ, ਹੋਰ ਤੇਰੇ ਨਾਲ ਕੀ ਮਤਲਬ, ਆਪਣੇ ਲੋਭ ਕੋ ਕੀਨੋ ਵੇਈ। ਪ੍ਰੇਮ ਤੇਰਾ ਹੋਣਾ ਹੀ ਕਾਫੀ, ਤੂੰ ਜੀ ਬੜਾ ਪਿਆਰਾ ਲੱਗਦਾ, ਤੇਰਾ ਹੋਣਾ ਹੀ ਮਿਠਾਸ ਦਿੰਦਾ, ਤੇਰਾ ਹੋਣਾ ਹੀ ਰਸ ਦਿੰਦਾ, ਤੇਰਾ ਹੋਣਾ ਹੀ ਜੀਵਨ ਵਿੱਚ ਆਨੰਦ ਬਰਪਾ ਕਰ ਦਿੰਦਾ, ਤੇਰਾ ਹੋਣਾ ਹੀ ਕਾਫੀ। ਤੈਥੋਂ ਸਦਕੇ ਜਾਂਦੇ ਹਾਂ, ਤੈਥੋਂ ਕੁਰਬਾਨ ਜਾਂਦੇ ਹਾਂ, ਇਹ ਪ੍ਰੇਮ ਹੈ। ਇਹ ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ, ਮਨੁੱਖ ਤੇ ਮਨੁੱਖ ਬਣੇ। ਇਹ ਦੂਜਾ ਸੰਬੰਧ ਹੈ, ਪਹਿਲਾ ਸੰਬੰਧ ਲੋਭ ਦਾ। ਹੁਣੇ ਮੈਂ ਅਰਜ਼ ਕੀਤੀ ਸੀ, ਰਿਸ਼ਤੇ ਦੀਆਂ ਸੰਬੰਧਾਂ ਦੀਆਂ ਤਿੰਨ ਪ੍ਰਣਾਲੀਆਂ ਬਣੀਆਂ ਨੇ, ਦਾਦਕੇ ਨਾਨਕੇ ਸਹੁਰੇ। ਪਰ ਦਾਰਸ਼ਨਿਕ ਧਾਰਮਿਕ ਵਿਦਵਾਨ ਸੰਬੰਧਾਂ ਦੀਆਂ ਚਾਰ ਪ੍ਰਣਾਲੀਆਂ ਮੰਨਦੇ ਨੇ, ਪਹਿਲੀ ਲੋਭ, ਦੂਜੀ ਪ੍ਰੇਮ, ਤੀਜੀ ਪ੍ਰਣਾਲੀ ਮੰਨਦੇ ਨੇ ਸ਼ਰਧਾ। ਪ੍ਰੇਮ ਦੇ ਵਿੱਚ ਬਰਾਬਰੀ ਹੋ ਜਾਂਦੀ ਹੈ। ਇਹ ਵੀ ਮੈਂ ਅਰਜ਼ ਕਰਾਂ, ਅਗਰ ਪੁੱਤਰ ਦਾ ਪਿਤਾ ਨਾਲ ਪ੍ਰੇਮ ਹੈ ਅਤੇ ਪਿਤਾ ਦਾ ਪੁੱਤਰ ਨਾਲ ਪ੍ਰੇਮ ਹੈ, ਭਾਵੇਂ ਉਮਰ ਦਾ ਕਿਤਨਾ ਹੀ ਅੰਤਰਾ ਕਿਉਂ ਨਾ ਹੋਵੇ, ਬਰਾਬਰੀ ਹੋ ਜਾਏ। ਪ੍ਰੇਮ ਦੋਹਾਂ ਨੂੰ ਬਰਾਬਰ ਕਰ ਦਿੰਦਾ। ਗੁਰੂ ਦਾ ਸਿੱਖ ਨਾਲ ਪ੍ਰੇਮ ਹੈ, ਸਿੱਖ ਦਾ ਗੁਰੂ ਨਾਲ ਪ੍ਰੇਮ ਹੈ, ਬਰਾਬਰੀ ਹੋ ਜਾਏ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਦਮ ਕਦਮ 'ਤੇ ਬਰਾਬਰੀ ਦਿੱਤੀ ਹੈ, ਗੁਰੂ ਨਾਨਕ ਨੇ ਦਿੱਤੀ ਹੈ। ਇੱਕ ਨਿੱਕਾ ਜਿਹਾ ਨੁਕਤਾ ਤੁਹਾਡੇ ਸਾਹਮਣੇ ਰੱਖਾਂ, ਰੋਜ਼ ਭਾਈ ਲੈਣਾ ਗੁਰੂ ਨਾਨਕ ਦੀ ਪਰਿਕਰਮਾ ਕਰਦੇ ਨੇ, ਗੁਰੂ ਨਾਨਕ ਦੇ ਕਦਮਾਂ 'ਤੇ ਆਪਣਾ ਮਸਤਕ ਰੱਖਦੇ ਨੇ ਰੋਜ਼। ਇਹ ਰੋਜ਼ ਦੀ ਕਿਰਿਆ ਸੀ, ਸਵੇਰੇ ਸ਼ਾਮ ਪਰਿਕਰਮਾ ਕਰਨੀ ਅਤੇ ਆਪਣਾ ਮਸਤਕ ਗੁਰੂ ਨਾਨਕ ਦੇ ਕਦਮਾਂ 'ਤੇ ਰੱਖ ਦੇਣ। ਪਰ ਅੱਜ ਗੱਲ ਕੁਝ ਹੋਰ ਹੋ ਗਈ। ਸਤਾ ਬਰਵੰਡ ਲਿਖਦੇ ਨੇ, ਲੈਣੇ ਦੀ ਫਿਰਾਈ ਨਾਨਕਾ ਦੋਹੀ ਖੱਟੀ। ਅੱਜ ਗੁਰੂ ਨਾਨਕ ਲੈਣੇ ਦੀ ਪਰਿਕਰਮਾ ਪੇ ਕਰਦੇ ਔਰ ਆਪਣਾ ਮਸਤਕ ਲੈਣੇ ਦੇ ਕਦਮਾਂ 'ਤੇ ਰੱਖ ਦਿੱਤਾ। कल तक लैणा गुरु नानक दे कदमां ते मस्तक रखदा सी, अज गुरु नानक ने अपना मस्तक लैणे दे कदमां ते रखा। कल तक लैणा परिक्रमा करदा सी, अज गुरु नानक पे परिक्रमा करदे ने, बराबरी हो प्रेम बराबरी दे देंदा है। और गुरु दे जो बराबर हो गया गुरु हो गया। प्रेम दे च यकीन जानो मनुख परमात्मा हो जाता है। परमात्मा भी वड्डा छोटा नहीं रह जाता, भगत छोटा नहीं रह जाता, प्रेमी छोटा नहीं रह जाता, परमात्मा वर्गा ही हो जाता है। प्रेम बराबर बराबर कर देता है। पहला संबंध लोभ का, दूजा संबंध प्रेम का, बराबरी का। लोभ दे संबंध च लैण वाला चूंकि उसका हथ नीवा हुंदा छोटा बनिया रहिंदा, वो छोटा बना बनना उसनू अकरदा भी है। इस वास्ते उसका सिर्फ लैण दा ही संबंध हुंदा और कोई मतलब नहीं रखता। प्रेम दे च बराबरी हो जाती है, छोटा वड्डा नहीं रह जाता। फिर एक तीजा संबंध है, उसनू कहिंदे ने श्रद्धा दा संबंध। हे गुरु तू कितनी भी बराबरी देवें फिर भी तू महान उच्चा, पावे तो बराबरी देव है। जैसे कलगीधर पातशाह कहंदे ने, खालसा मेरो रूप है खास, खालसे मैं हूं करो निवास। किधरे किधरे ते बराबरी नहीं उच्चा भी कर देता है। इन ही की कृपा के सजे हम हैं, नहीं तो मोसे गरीब करोड़ परे। इतना दर्जा दे देता है। श्रद्धा इतने मनुख बिस्मार्द हो जाता है। नहीं गुरु तू कितनी बराबरी देवें महान, तू कितना भी आखें तेरे मेरे च कोई अंतरा नहीं है अंतरा। तू ते सूरज है मैं एक जर्रा, तू ते सागर है मैं ते एक निक्की जी बूंद, मैं तेरे बराबर का किठे। बिस्माद नाल भर जांदा है। श्रद्धा मनुख नूं देवता बना देंदी है, प्रेम मनुख नूं मनुख बनांदा है, लोभ ते मनुख नूं पशु बना देंदा है। या इंज कह लईए, असीं संबंध बनांदे हां पशु करके, मनुख करके, देवता करके। श्रद्धा मनुख नूं मनुख नहीं रहण देंदी, देवता बना देंदी, बड़ा चानना प्रदान कर देंदी है, बड़ी रोशनी दे देंदी, बड़ा प्रकाश हिरदे च हो जांदा है श्रद्धा करके, भावना करके। हुण मैं अर्ज करां, एक चौथा संबंध है। पहला संबंध लोभ दा, जो मनुख नूं भी पशु बना देंदा है, पशु ते पशु है। दूजा संबंध प्रेम दा, यह मानव दे अंदर मानवता नूं जन्म देंदा है। तीसरा संबंध है श्रद्धा दा, यह मनुख नूं देवता बना देंदा है। चौथा संबंध है भगती दा, यह मनुख नूं परमात्मा बना देंदा है, ईश्वर बना देंदा है। भगती, भगत कहिंदा है हे प्रभु ठीक है मैं बूंद हां तू सागर है, मैं जर्रा हां तू सूरज है, ठीक है लेकिन फिर भी मैं तेरी ही बूंद हां किसी होर दी नहीं, मैं तेरी ही किरण हां ऐ सूरज किसी होर दी नहीं। इस वास्ते ऐलानिया कह देंदा है, तो ही मोही मोही तो ही अंतर कैसे, तेरे ते मेरे च की अंतर है, बराबरी। प्रेम दे जद बराबरी आउंदी है मानव मानव बनता है, भगती दे जद बराबरी आउंदी है मनुख परमात्मा हो जाता है। हर का भगत सो हर ही जय। प्रत्यक्ष रूप दे च साकार रूप दे च किधरे परमात्मा दे दर्शन करने तो भगत दे दर्शन भगवान दे दर्शन। संत राम में भेद कछ नाहीं, एक जन कई मैं लाख करोड़ी। गुरु अर्जन देव जी महाराज कहते ने संत ते राम विच कोई भेद नहीं, ये दोवें इक्को ही है। तो ही मोही मोही तो ही अंतर कैसा, भगत रविदास कनक कटक जल तरंग जैसा, तू एक सोने की शिला है मैं उसो बनया होया गहना, तू सागर है मैं उसकी एक तरंग हां लहर, ठीक है मैं लहर हां पर मैं तेरी ही लहर, ठीक है मैं किरण हां पर मैं ऐ सूरज तेरी ही किरण हां, तेरे ते मेरे च की अंतर। इत्थे भगत अपने विच भगवान दे दर्शन करता है। भगत कबीर कहंदे ने बिगड़ियो कबीरा राम दोहाई, साच भयो अन कतै न जाई, मनुख दा भविष्य है परमात्मा होना ईश्वर होना, इस तो बिना इसकी तृप्ति नहीं होगी। भटकता भी रहेगा, जमदा ते मरदा भी रहेगा, दुखी भी रहेगा, संताप ग्रस्त भी रहेगा, वक्ती तौर पर आनंद रस भी बनता रहेगा लेकिन कुरलांदा भी रहेगा, क्योंकि जितने चिर तक मंजिल की प्राप्ति नहीं होती। मंजिल की है मनुख का परमात्मा होना, मनुख हुक्मरान हो गया, धनवान हो गया, चोटी का साइंटिस्ट हो गया, बड़े तो बड़ा पंडित हो गया, विद्वान हो गया, ये जीवन का लक्ष्य नहीं है। जीवन का लक्ष्य है मनुख का भगवान होना। समस्त वरेज खुदा के अगों प्रार्थना करते हैं, मन तो शोधी तो मन शोधम, मन जान शोधी तो तन शोधम, ई कसना गोयद बाद अजें मन दी गरम तो दी गरी। बड़ा एक महान फकीर होया ईरान विच, कहिंदा खुदा तू मैं हो जावे, मैं तू हो जाव, मैं तन हो जावा, तू जान हो जावे, फिर कोई ए ना आखे खुदा कोई हो रहे ते शब्द तबरेज कोई हो। ई कस ना गोए दबाद अजी मन दी गरम तो दी गरी, तू कुछ हो रहे मैं कोई हो रहा ऐसा कोई ना आखे, इस तरह आपा हो जाइए। वो ते मंग पिया करता है, मैं तन हो जावा तू जान हो जावे, मैं तू हो जावा तू मैं हो जावे, फिर कोई ये ना आखे कि असी अलग अलग हाँ दीगर। रविदास कहने ने अपा तो एक हो गए, तो ही मोही मोही तो ही अंतर कैसा। सच्ची तृप्ति उस दिन मिलती है मनुख नूं जद मनुख परमात्मा हो जाता। जैसे परमात्मा दे जन्मा पे मरना नहीं है, ऐसे मनुख दे अंदर जीवन दी लालसा खत्म हो जाती है, मरण का भय भी खत्म हो जाता। मरने की चिंता नहीं, जीवन की नहीं आस, तू सर्व जिया प्रित पाले लेखे सास ग्रास। जीवन दी आस उतने चिर तक बनी रहती है जितने चिर तक इस जीवन तो कोई उच्चा जीवन ना मिले। मरण का भय भी उतने चिर तक बनिया रहता है जितने चिर तक इस जिंदगी तो कोई उच्ची जिंदगी नहीं मिलती। मौत का भय है, इस गल का सबूत है अजे इसनों वो जीवन प्राप्त नहीं होता। जीवन की लालसा इस गल का सबूत है अजे वो उसनों जीवन मिलिया ही नहीं जिन्हों परम जीवन कहते। जिंदगी लोभ विच बतीत हो रही है, भय विच बतीत हो रही है। और मैं अर्ज करा मनुख किधरे झुकदा भी है या ते लोभ करके झुकदा है या पै करके झुकदा है। लोभ करके झुकदा है इस तो कुछ मिल सकता है, भय करके झुकदा है इस वास्ते झुकदा है कुछ खो सकता है, खोवे ना तो झुक जाइए, सजदा पिया करदा है खोवे ना, या ते डरदा मारा झुकदा या लोभ दा मारा जो है झुकदा। झुकण दे ए दो ही कारण होंदे ने, इस जीवन तो जब उच्चा जीवन मिल जाता है जीवन की लालसा नहीं रह जाती, मरण का भय नहीं रह। लोभ ते भय दोवें समाप्त होंदिया ही मनुख परमात्मा का रूप हो जाता है, ईश्वर का रूप हो जाता है। ये चार तरह के संबंध ने, किस तरह के संबंध में असी जी रहे हैं। शेख साहब जी साहब कहते हैं तू खुद ब मुनसफ शुद्ध, अपना मुनसफ आप बन, अपना फैसला आप कर। तू पशुआ वाले संबंध जोड़े ने, मनुखा वाले जोड़े ने, देवत्या वाले जोड़े ने कि रब वाले जोड़े। तू किस तल पर जी रहे हैं? पशु के तल पर जी रहे हैं, मानव के तल पर जी रहे हैं, देवते के तल पर, फरिश्ते के तल पर जी रहे हैं कि प्रभु के तल पर जी रहे हैं? ये फैसला दूसरा नहीं कर सकता, क्योंकि दूसरा साढ़े मन की झात नहीं मार सकता। तो खुद ब मुनसफ शुद्ध, अपना मुनसफ आप बन। जितने चिर तक मनुख को रब वाला जीवन प्राप्त नहीं होया, ये जमदा भी रहेगा, मरदा भी रहेगा, दुखी भी रहेगा, संतापग्रस्त भी रहेगा। बोंद का सागर हो जाना तो ही मोही, मोही तो ही अंतर कैसा। ये बूंद का भविष्य है सागर हो जाना, ये किरण का भविष्य है सूरज हो जाना, ये मनुख का भविष्य है परमात्मा हो जाना। मन तो शुद्ध ही तो मन शुद्ध, मन जान शुद्ध ही तो तन शुद्ध। ई कसना गोए दबाग दे मन दी गरम तो दे गरी। धन गुरु ग्रंथ साहब जी महाराज मेहरामत करन, बख्शिश करन, इस तरह की प्यास, इस तरह की तड़प अंदर पैदा होवे कि परमात्मा होना है। कबीर ते कहने मैं हो गया, बिगड़ो कबीरा राम दुहाई, साच भयो अन कते ना जाए। मैं ते सच हो गया, हुण सच ते परमात्मा है। कबीर कहने आप सच हो गए, हुण मिथ्या नहीं रहे, हुण मिट नहीं सकते, आप सच हो गए, सच का रूप हो गए। इस वास्ते कबीर ते ऐलानिया कहते हैं हर जन ऐसा चाहिए जैसा हर ही होए। सतगुर रहमत करन ये सुभाग इसे जीवन दे सानू प्राप्त हो गए, ताकि बार बार जन्म मरण तो छुटकारा मिले। इतनी सेवा इस वक्त प्रवान करनी, कल दी हाजरी भर के आप तो फिर छुट्टियां लवेंगे। अगला प्रोग्राम दासां दा, दो दिन का झांसी, एक दिन का ग्वालियर है, एक दिन का इटावा है, दो दिन कलकत्ते तो बाद फिर सारा टूर पंजाब का है। धन गुरु अंगद देव जी महाराज के संबंध में प्रोग्राम चलने ने, नामवर जथे बैठे हुए ने, बड़े सोहने सोहने विचारक बैठे हुए ने, बड़े चरणों बेनती है सारिया सरवण करके जो है जायो। और सारे खिड़े हुए फुल ने अपनी अपनी महक लेके आए ने, जरूर बैठ के इन्हों सरवण करना, कोई बहुत ज्यादा समा नहीं होया। सारिया का बार बार धन्यवाद। बुल चुक दी शमा, वाहेगुरु जी का खालसा।